सागर मेरे गुर गोपाल मेरे गुर गोपाल मेरे गुर गोपाल मेरे 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 गुर मेरे गुर गोपाल मेरे गुरु 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 गोपाल ओ मेरे गुरु मेरे गुरु गोपाल मेरे गुरु गोपाल मेरे गुरु गोपाल मेरे गुरु गोपाल हे गुरु गोपाल मेरे गुरु गोपाल 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 कर कृपा कर कृपा कर कृपा कर कृपा कर कृपा कर कृपा कर 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 कृपा कर 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 कृपा कर कृपा कर कर कृपा कर कर कृपा कर कर कृपा कर कर कृपा 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 कर 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 कृपा 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 कर कृपा नानक गुण गावे 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 राखो सर्व आषाढ़ जियो आषाढ़ जियो आषाढ़ जियो आनंद गुण निधान गुरु गरीब निवाज तेरी शरण प्रवाज आओ जी
संत कृपा ने हृदय वासे संत कृपा हृदय वासे संत के दूजा भाव दूजा भगत दयाते बुद्ध परगासे भगत दया परगम पमगरे पमदा भगत दयाते बुद्ध परगासे भगत दयाते बुद्ध परगासे दुर्मत दुख दुखत जावना दुखत जावना दुर्मत दुख दुखत जावना दुखत जावना जी तुम आओ दर्शन भेटत होत पुनीता दर्शन भेटत होत पुनीता दर्शन भेटत होत पुनीता पुनरब घर बना घर बना पावना घर बना पावना नानिद रिद सिद्ध पाई दुर्गम पदप पदम पदप पदम पदप पदप Mama pa ga ma pa ga ma 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 ga रिद्ध सिद्ध पाई। जो तुमरे तुमरे मन भावना तुमरे मन भावना जी तुम आओ जी जी तुम आओ हमारे आओ हमारे जी तुम आओ जी जी तुम आओ संत बिना मैं थाओ ना कोई थाओ ना संत बिना मैं थाओ ना कोई 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 आओ जी तू आओ हमारे 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 आओ जी तू आओ जी तू आओ हमारे आओ जी तू आओ हमारे आओ जी तू आओ हमारे आओ जी रे गम मम घर सर घर धर नि सर घर धर धरे धगा घरे धरे धगा घरे धम घरे धम घरे धम धम पगा मरे गसर निसा जी तू हमारे आओ जी तू आओ हमारे आओ जी तू आओ हमारे आओ जी तू आओ जी तू हमारे संत बिना मैं था न कोई, संत बिना मैं था न भगा अमर धन दर दी पद नी पम बसद निर सर गम बगा मर सर दर स संत बिना मैं था न कोई, संत बिना मैं था न कोई, कोई रे कोई संत बिना मैं था न कोई, संत बिना मैं अवर न सूझे जा बिना, अवर न सूझे जा बिना मोहन रे गुण को कोई न रखे, मोहन रे गुण को मोहन रे गुण को कोई न रखे, मोहन रे गुण को कोई न रखे, कोई न रखे, कोई न कोई न रखे 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 सगल द्वार को छाड़ के गयो तोहारो द्वार वाए गए की लाज अस गोविंद दास तोहार को कोई न रखे मोहन रे गुण को कोई न रखे संता संग समावेना, संता संग समावेना। आओ जी तू आओ हमारे, 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 आओ जी तू आओ जी तू आओ जी तू आओ जी कहो नानक गुर चलत देखाया, कहो नानक गुर चलत देखाया, मन हर हर रावना, हर हर रावना जी तू आओ जी, आओ हमारे, आओ हमारे जी तू
जी। पवित्र हजूरी विच सजी हुई साध संगत जीओ, कुछ दिनों तो गुरु महाराज जी की बाणी का कीर्तन, गुरबाणी का उपदेश, गुरबाणी की विचार आप जी के सन्मुख अर्ज की जा रही है। अज दा इह शब्द जिस दे विच गुरु अर्जन देव जी महाराज ने बहुत ही कीमती वचन, दुर्लभ वचन फरमान कीते हन, इस शब्द दे विच आत्मा ए रूह जदों कोई रब्बी जोत किसी इंसान दे बहुत वड्डे भाग हुंदे हैं तो उसनू सतगुरु दा मिलाप हुंदा है। गुरु महाराज जी बाणी च आखदे हैं, नदर करे जे अपनी ता नदरी सतगुरु पाया। सतगुरु एवें नहीं मिल जांदा, बहुत जन्मां दी कमाई होवे, बेअंत जन्मां दे पुन कर्म प्राप्त होण, पिछले जन्मां तो भी सत्संग साध संगत चलदी आ रही होवे, इस नूं मनुखा जन्म दे विच आके फिर सतगुरु दा मिलाप हुंदा है, साध संगत दा मिलाप हुंदा है। ਕੋਈ ਇਸ ਨੂੰ ਸਮਝੇ ਜਾਂ ਨਾ ਸਮਝੇ, ਦਿਨ ਰਾਤ ਧੰਦਿਆਂ ਦੇ ਵਿੱਚ ਲੂਹ ਹੋਇਆ ਹੋਇਆ ਇਹ ਮਨ, ਜਲਿਆ ਪੁਜਿਆ ਇਹ ਮਨ, ਅਖੀਰ ਚ ਸਤਸੰਗ ਦੀਆਂ, ਵਿਵੇਕ ਵਿਚਾਰ ਦੀਆਂ, ਗੁਰਬਾਣੀ ਦੀਆਂ ਵਿਚਾਰਾਂ ਤੋਂ ਵੀ ਇਹ ਉਚਾਟ ਹੋ ਜਾਂਦਾ ਹੈ, ਇਸ ਦੀ ਰੁਚੀ ਹਟ ਜਾਂਦੀ। ਪਰ ਫਿਰ ਵੀ ਅਗਰ ਕਿਤੇ ਮੌਕਾ ਸੁਣਨ ਦਾ ਮਿਲੇ, ਸੁਣਨ ਦੇ ਨਾਲ ਇਸ ਨੂੰ ਸ਼ਾਂਤੀ ਮਿਲਦੀ ਹੈ, ਇਸ ਦੇ ਅੰਦਰ ਦੁਬਾਰਾ ਫਿਰ ਰੁਚੀ ਪੈਦਾ ਹੁੰਦੀ ਹੈ। ਤਾਂ ਬਹੁਤ ਵੱਡੇ ਭਾਗ ਹੋਣ, ਅੱਤ ਉੱਚੀ ਕਿਸਮਤ ਹੋਵੇ ਤਾਂ ਇਨਸਾਨ ਨੂੰ ਉਹ ਅਕਾਲ ਪੁਰਖ ਵਾਹਿਗੁਰੂ ਸਤਿਗੁਰੂ ਦੇ ਰੂਪ ਦੇ ਵਿੱਚ ਆਣ ਕੇ ਮਿਲਦਾ ਹੈ। ਉਦੋਂ ਜਿਸ ਨੂੰ ਮਿਲਦਾ ਹੈ, ਜੋ ਵਿਛੜਿਆ ਹੋਇਆ ਸੀ, ਜੋ ਤਲਾਸ਼ ਕਰਦਾ ਸੀ, ਜੋ ਉਡੀਕਦਾ ਸੀ, ਜੋ ਢੂੰਡਦਾ ਸੀ, ਜੋ ਪਾਲਦਾ ਸੀ, ਜੋ ਖੋਜਦਾ ਸੀ, ਉਸ ਦੇ ਅੰਦਰੋਂ ਇਹ ਪ੍ਰੇਮ ਦਾ ਵਲਵਲਾ ਹੈ, ਇੱਕ ਐਕਸਪ੍ਰੈਸ਼ਨ ਹੈ। ਇਸ ਤਰ੍ਹਾਂ ਉਹ ਆਪਣੇ ਅੰਦਰ ਨੂੰ ਪ੍ਰਗਟ ਕਰਦਾ ਹੈ ਕਿ ਆਓ ਜੀ, ਤੂੰ ਆਓ, ਹਮਾਰਾ ਹੈ। ਆਪਣੀ ਜ਼ਿੰਦਗੀ ਚ ਉਸ ਰੱਬੀ ਜੋਤ ਨੂੰ ਵੈਲਕਮ ਕਰਦਾ ਹੈ, ਗ੍ਰੀਟ ਕਰਦਾ ਹੈ, ਜੀਓ ਆਇਆ ਆਖਦਾ ਹੈ, ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝਦਾ ਹੈ ਤੇ ਇਹ ਆਖਦਾ ਹੈ ਨਸ ਵੰਜੋ ਕਿਲ ਵਿਖੋ। ਜਦੋਂ ਗੁਰੂ ਸ਼ਰਨ ਪ੍ਰਾਪਤ ਹੋ ਜਾਏ, ਉਹ ਦਿਨ ਆ ਜਾਏ ਜਿਸ ਦਿਨ ਗੁਰੂ ਜੀਵਨ ਦੇ ਵਿੱਚ ਆ ਜਾਏ, ਗੁਰੂ ਜੀਵਨ ਦੇ ਵਿੱਚ ਜਦੋਂ ਆ ਜਾਏ ਉਦੋਂ ਇਨਸਾਨ ਨੂੰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਉਹ ਕਹਿੰਦਾ ਹੈ ਕਿ ਨਸ ਵੰਜੋ, ਦੌੜ ਜਾਓ, ਭੱਜ ਜਾਓ, ਕਿਲ ਵਿਖੋ, ਐ ਅਤਿਅੰਤ ਜਨਮਾਂ ਦੇ ਪਾਪ ਕਰਮ ਅਤੇ ਪਾਪ ਕਰਮਾਂ ਦੇ ਕਾਰਨ ਮਿਲਣ ਵਾਲੇ ਐ ਦੁੱਖੋ, ਹੁਣ ਤੁਸੀਂ ਭੱਜ ਜਾਓ ਇੱਥੋਂ, ਨਸ ਜਾਓ। ਕਿਉਂ? ਕਰਤਾ ਘਰ ਆਇਆ, ਉਹ ਕਰਤਾ ਪੁਰਖ ਮੇਰੇ ਘਰ ਦੇ ਅੰਦਰ ਆ ਗਿਆ ਔਰ ਇਸ ਘਰ ਦੇ ਵਿੱਚ ਹੁਣ ਤੁਹਾਡੇ ਲਈ ਕੋਈ ਜਗ੍ਹਾ ਨਹੀਂ। ਉਹ ਆਖਦਾ ਹੈ ਵਿਕਾਰਾਂ ਨੂੰ ਕਿ ਭੱਜ ਜਾਓ, ਗਲਤ ਮਲਤ ਸੋਚਾਂ ਨੂੰ ਆਖਦਾ ਹੈ ਕਿ ਭੱਜ ਜਾਓ, ਨੀਵੀਆਂ ਮੈਲੀਆਂ ਕੁਚੈਲੀਆਂ ਭਾਵਨਾਵਾਂ ਮੰਦ ਵਿਰਤੀਆਂ ਨੂੰ ਆਖਦਾ ਹੈ ਕਿ ਤੁਸੀਂ ਇੱਥੋਂ ਹੁਣ ਦੌੜ ਜਾਓ, ਨਿਕਲ ਜਾਓ, ਇਹ ਘਰ ਤੁਹਾਡਾ ਨਹੀਂ ਹੈ। ਨਸ ਵੰਜੋ ਕਿਲ ਵਿਖੋ, ਕਰਤਾ ਘਰ ਆਇਆ। ਤੇ ਜਦੋਂ ਕਰਤਾ ਘਰ ਚ ਆ ਜਾਂਦਾ ਹੈ, ਉਦੋਂ ਇਹ ਜੀਵ ਕਹਿੰਦਾ ਹੈ ਆਓ ਮੇਰੇ ਪ੍ਰਭੂ, ਇਹ ਮੇਰੇ ਗੁਰੂਦੇਵ, ਆਓ। ਇਹ ਆਪ ਦੀ ਅਮਾਨਤ ਸੀ, ਇਹ ਰੂਹ ਆਪ ਦੀ ਸੀ, ਇਹ ਜਿੰਦ ਆਪ ਦੀ ਸੀ, ਇਸ ਨੂੰ ਸੰਭਾਲੋ। ਹਰ ਜਸ ਸਰਵਨ ਸੁਨਾਵਨਾ, ਜਿੱਥੇ ਹੁਣ ਆਪ ਜੀ ਆ ਗਏ ਹੋ, ਇੱਥੇ ਰੱਬ ਦੀਆਂ ਵਡਿਆਈਆਂ, ਰੱਬ ਦੀਆਂ ਧੁਨਾਂ, ਰੱਬ ਦੀਆਂ ਸਿਫਤਾਂ ਹੀ ਹੋਣਗੀਆਂ। ਇੱਥੇ ਖੁਸ਼ੀਆਂ ਦੇ ਮੰਗਲ ਦੇ ਗੀਤ ਗਾਏ ਜਾਣਗੇ, ਇੱਥੇ ਹੁਣ ਰੋਣੇ ਧੋਣੇ ਨਹੀਂ ਹੋਣਗੇ, ਇੱਥੇ ਹੁਣ ਗਮ ਨਹੀਂ ਹੋਣਗੇ, ਉਦਾਸੀਆਂ ਨਹੀਂ ਹੋਣਗੀਆਂ, ਸਿਸਕੀਆਂ ਨਹੀਂ ਹੋਣਗੀਆਂ, ਇੱਥੇ ਹੁਣ ਤੜਫਣਾ ਨਹੀਂ ਹੋਏਗੀ। ਇੱਥੇ ਕੀ ਹੋਏਗਾ? ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸਿੱਤੀ, ਮਨ ਵਜੀਆਂ ਵਧਾਈਆਂ। ਜੀਵਨ ਦੇ ਵਿੱਚ ਆਪਣੇ ਅੰਦਰ ਇਸ ਤਰ੍ਹਾਂ ਦਾ ਚਾਅ ਚੜ੍ਹਦਾ ਹੈ ਕਿ ਉਸ ਅੰਦਰ ਜੋ ਸੈਲੀਬ੍ਰੇਸ਼ਨ ਚੱਲ ਰਹੀ ਹੈ, ਜੋ ਅੰਦਰ ਪਾਰਟੀ ਹੋ ਰਹੀ ਹੈ ਡਿਵਾਈਨ ਦੇ ਨਾਲ, ਉਸ ਨੂੰ ਹੋਰ ਕੌਣ ਵਧਾਈ ਦੇਵੇ? ਉਸ ਨੂੰ ਉਹ ਆਤਮਾ ਖੁਦ ਹੀ ਵਧਾਈਆਂ ਦਿੰਦੀ। ਅਤੇ ਉਹ ਆਤਮਾ ਹੋਰ ਜਿਹੜੀਆਂ ਉਸ ਨੂੰ ਸਮਝ ਸਕਦੀਆਂ ਹਨ, ਹਰ ਕੋਈ ਉਸ ਨੂੰ ਸਮਝ ਨਹੀਂ ਸਕਦਾ, ਲੋਕ ਤੇ ਆਖਣਗੇ ਇਸ ਨੂੰ ਕੀ ਹੋ ਗਿਆ। ਜਿੱਦਾਂ ਕਬੀਰ ਜੀ ਦੀ ਮਾਤਾ, ਕਬੀਰ ਜੀ ਦੀ ਮਾਤਾ ਕਬੀਰ ਨੂੰ ਸਮਝਦੀ ਨਹੀਂ ਹੈ ਕਿ ਇਸ ਦੇ ਅੰਦਰ ਕੀ ਹੋ ਗਿਆ। ਕਹਿੰਦੀ ਸੁਣੋ ਦਰਾਨੀ ਸੁਣੋ ਜਠਾਨੀ ਅਚਰਜ ਏਕ ਭੈਓ। ਬੜੀ ਅਸਚਰਜ ਗੱਲ ਹੈ, ਐ ਦਰਾਣੀਓ ਜਠਾਨੀਓ ਸੁਣੋ, ਸਾਤ ਸੂਤ ਇਨ ਮੁੰਡੀਆਂ ਖੋਏ। ਇਸ ਮੁੰਡੇ ਨੇ ਜਿਹੜਾ ਸਾਡਾ ਜੁਲਾਹਿਆਂ ਦਾ ਖੱਟੀ ਬੁਣਨ ਦਾ ਸੂਤ ਬੁਣਨ ਦਾ ਸਾਰਾ ਕੰਮ ਸੀ ਉਹ ਸਾਰਾ ਹੀ ਭੁਲਾ ਦਿੱਤਾ ਹੈ। ਇਹ ਮੁੰਡਿਆ ਕਿਉਂ ਨਾ ਮੋਇਓ, ਕਹਿੰਦੀ ਇਹ ਮੋਇਆ ਇਹ ਮਰ ਕਿਉਂ ਨਹੀਂ ਗਿਆ, ਇਹ ਮੁੰਡਾ ਮਰ ਕਿਉਂ ਨਹੀਂ ਜਾਂਦਾ, ਕਿਉਂਕਿ ਉਹ ਸਮਝਦੀ ਨਹੀਂ। ਲੇਕਿਨ ਕਬੀਰ ਜੀ ਦੇ ਅੰਦਰ ਤਾਂ ਕੁਝ ਹੋਰ ਹੀ ਚੱਲ ਰਿਹਾ। ਕਬੀਰ ਜੀ ਦੇ ਅੰਦਰ ਕੀ ਚੱਲ ਰਿਹਾ ਹੈ? ਕਹਿੰਦੇ ਗਾਓ ਗਾਓ ਰੀ ਦੁਲਹਨੀ, ਜਿਹੜੀਆਂ ਹੋਰ ਰੱਬ ਦੀਆਂ ਸੁਹਾਗਣਾਂ ਹਨ, ਰੱਬ ਨੂੰ ਮਿਲ ਚੁੱਕੀਆਂ ਹਨ, ਉਹਨਾਂ ਨੂੰ ਕਬੀਰ ਜੀ ਕਹਿੰਦੇ ਹਨ ਮੇਰੇ ਲਈ ਵੀ ਗਾਓ, ਕਿਉਂਕਿ ਮੈਂ ਵੀ ਹੁਣ ਸੁਹਾਗਣ ਬਣ ਗਈ ਹਾਂ। ਗਾਓ ਗਾਓ ਰੀ ਦੁਲਹਨੀ ਮੰਗਲ ਚਾਰ, ਖੁਸ਼ੀਆਂ ਦੇ ਮੰਗਲ ਖੁਸ਼ੀਆਂ ਦੇ ਗੀਤ ਗਾਓ, ਕਿਉਂ ਹਮਰੇ ਗ੍ਰਹਿ ਆਏ ਰਾਜਾ ਰਾਮ ਪਤਾਰ। ਮੇਰੇ ਘਰ ਦੇ ਵਿੱਚ ਮੇਰੇ ਇਸ ਗ੍ਰਹਿ ਦੇ ਵਿੱਚ ਉਹ ਰਾਜਾ ਰਾਮ, ਰਾਜਿਆਂ ਦਾ ਰਾਜਾ, ਰਾਜਾਨ ਰਾਜ, ਰਾਜਿਆਂ ਦਾ ਰਾਜਾ, ਪਾਨਾਨ ਪਹਾਨ, ਸੂਰਜਾਂ ਦਾ ਸੂਰਜ, ਮੇਰੇ ਗ੍ਰਹਿ ਦੇ ਵਿੱਚ ਵੀ ਮੇਰੇ ਘਰ ਦੇ ਵਿੱਚ ਵੀ ਉਹ ਆ ਕੇ ਉਤਰੇ ਹਨ, ਉਹਨਾਂ ਨੇ ਪ੍ਰਕਾਸ਼ ਕੀਤਾ ਹੈ। ਸੋ ਇਸ ਸ਼ਬਦ ਦੇ ਵਿੱਚ ਇੱਕ ਸ਼ੁਕਰਾਨਾ ਹੈ, ਇੱਕ ਖੁਸ਼ੀ ਹੈ, ਇੱਕ ਸੈਲੀਬ੍ਰੇਸ਼ਨ ਹੈ, ਇੱਕ ਨਾ ਬਿਆਨ ਕੀਤੇ ਜਾ ਸਕਣ ਵਾਲੀ ਜੋ ਚਾਰਮਿੰਗਨੈਸ ਹੈ, ਚਾਹ ਹੈ ਕਿ ਆਓ ਜੀ ਤੂੰ ਆਓ ਹਮਾਰੇ ਹਰ ਜਸ ਸਰਵਨ ਸੁਨਾਵਨਾ, ਤੁਸੀਂ ਆਓ ਤੁਸੀਂ ਬਿਰਾਜੋ, ਤੁਸੀਂ ਇਸ ਘਰ ਦੇ ਮਾਲਕ ਬਣੋ ਤੇ ਇਸ ਘਰ ਦੇ ਵਿੱਚ ਸਦਾ ਹੀ ਕੀਰਤਨ ਹੋਵੇ। ਕੀਰਤਨ ਸਿਰਫ ਉਹੀ ਨਹੀਂ ਹੁੰਦਾ ਜਿਹੜਾ ਹਾਰਮੋਨੀਅਮ ਵਜਾ ਕੇ ਤਬਲਾ ਵਜਾ ਕੇ ਕੀਤਾ ਜਾਂਦਾ, ਇਹ ਤਾਂ ਸਤਸੰਗ ਦੇ ਵਿੱਚ ਗਾਇਨ ਕਰਕੇ ਉਪਦੇਸ਼ ਸੁਣਾ ਕੇ ਗੁਰਬਾਣੀ ਦੇ ਵਿਚਾਰ ਉਪਦੇਸ਼ ਸੁਣਾਉਣ ਦਾ ਇਹ ਢੰਗ ਹੈ। ਅਸਲ ਕੀਰਤਨ ਤਾਂ ਉੱਥੇ ਹੁੰਦਾ ਹੈ ਜਿੱਥੇ ਦਿਲ ਦੇ ਹਰ ਤਰੰਗ ਦੇ ਵਿੱਚ, ਦਿਲ ਦੇ ਹਰ ਵਲਵਲੇ ਦੇ ਵਿੱਚ, ਦਿਲ ਦੇ ਹਰ ਖਿਆਲ ਦੇ ਵਿੱਚ ਉਹ ਵੱਡਾ ਔਰ ਉਸ ਵੱਡੇ ਦੀਆਂ ਵਡਿਆਈਆਂ ਮਹਿਸੂਸ ਹੋਣ ਔਰ ਅਕਲ ਦੰਗ ਰਹਿੰਦੀ ਜਾਵੇ, ਅਸਚਰਜ ਹੁੰਦੀ ਜਾਵੇ, ਹੈਰਾਨ ਹੁੰਦੀ ਜਾਵੇ ਔਰ ਹਰ ਵਕਤ ਉਸ ਅਸਚਰਜਤਾ ਦੇ ਵਿੱਚ, ਉਸ ਆਵ ਦੇ ਵਿੱਚ, ਉਸ ਵਿਸਮਾਦ ਦੇ ਵਿੱਚ ਜਦੋਂ ਇਹ ਇਨਸਾਨ ਦੀ ਸੁਰਤੀ ਮਨ ਧਿਆਨ ਰਹਿੰਦਾ ਹੈ ਉਦੋਂ ਇਸ ਦਾ ਹਰ ਕੰਮ ਹੀ ਕੀਰਤਨ ਬਣ ਜਾਂਦਾ ਹੈ। ਇਹ ਜੋ ਕੁਛ ਵੀ ਕਰਦਾ ਹੈ ਕੀਰਤਨ ਬਣ ਜਾਂਦਾ ਹੈ। ਐ ਪ੍ਰਭੂ ਆਓ ਤੁਸੀਂ ਮੇਰੇ ਅੰਦਰ ਆਉਣ ਦੇ ਨਾਲ ਮੇਰਾ ਸਾਰਾ ਹੀ ਜੀਵਨ ਕੀਰਤਨ ਬਣ ਜਾਏਗਾ, ਸਾਰਾ ਜੀਵਨ ਕੀਰਤਨ ਬਣ ਜਾਏਗਾ ਔਰ ਮੇਰਾ ਸਾਰਾ ਜੀਵਨ ਹੀ ਮੰਦਰ ਬਣ ਜਾਏਗਾ ਔਰ ਇਹ ਸੰਸਾਰ ਜੋ ਕਦੇ ਦੁੱਖਾਂ ਦੇ ਨਾਲ ਭਰਿਆ ਹੋਇਆ ਲੱਗਦਾ ਸੀ, ਅਗਰ ਮੇਰੇ ਅੰਦਰ ਤੁਸੀਂ ਆ ਜਾਓ ਤਾਂ ਮੈਂ ਵੀ ਮੰਦਰ ਬਣ ਜਾਵਾਂਗਾ ਅਤੇ ਇਹ ਸਾਰਾ ਜਗਤ ਵੀ ਮੰਦਰ ਬਣ ਜਾਏਗਾ। ਇਹ ਗੁਰਬਾਣੀ ਆਖਦੀ, ਗੁਰਬਾਣੀ ਨੇ ਸਾਨੂੰ ਉੱਥੇ ਤੱਕ ਪਹੁੰਚਾ ਦੇਣਾ ਹੈ। ਗੁਰਬਾਣੀ ਨੇ ਸਾਡੀ ਅਵਸਥਾ ਉਹ ਬਣਾਉਣੀ ਹੈ ਜਿੱਥੇ ਸਿਰਫ ਆਹ ਹੀ ਮੰਦਰ ਨਹੀਂ, ਇਹ ਸਾਰੀ ਸ੍ਰਿਸ਼ਟੀ ਚ ਅਗਰ ਭਗਵਾਨ ਹੈ ਤੇ ਜਿੱਥੇ ਭਗਵਾਨ ਹੁੰਦਾ ਉੱਥੇ ਕੀ ਹੁੰਦਾ? ਉੱਥੇ ਮੰਦਰ ਹੀ ਹੁੰਦਾ। ਜਿੱਥੇ ਭਗਵਾਨ ਹਨ ਉੱਥੇ ਮੰਦਰ ਹੈ, ਤੋ ਕਿਹੜੀ ਐਸੀ ਥਾਂ ਹੈ ਜਿੱਥੇ ਭਗਵਾਨ ਨਹੀਂ? ਕਿਹੜੀ ਐਸੀ ਥਾਂ ਹੈ ਜਿੱਥੇ ਪ੍ਰਭੂ ਨਹੀਂ? ਜਹ ਜਹ ਪੇਖੋ ਤੈ ਹਜ਼ੂਰ, ਦੂਰ ਕਤਹੋ ਨਾ ਜਾਏ, ਰਵ ਰਹਿਆ ਸਰਬੱਤਰ ਮੈਂ ਮਨ ਸਦਾ ਤੇ। ਕਹਿੰਦੇ ਉਹ ਸਰਬੱਤਰ ਮੈਂ ਰਵ ਰਹਿਆ ਹੈ, ਸਭਨਾਂ ਦੇ ਵਿੱਚ ਉਹ ਸਮਾਇਆ ਪਿਆ ਹੈ। ਕਹਿੰਦੇ ਐ ਪ੍ਰਭੂ ਅਗਰ ਤੁਸੀਂ ਮੇਰੇ ਅੰਦਰ ਆਓ, ਤੁਹਾਡੇ ਆਉਣ ਨਾਲ ਕਿਤਨਾ ਕੁ ਚਾਹ ਹੈ, ਮੈਂ ਖੁਦ ਹੀ ਮੰਦਰ ਬਣ ਜਾਵਾਂਗਾ। ਖੁਦ ਹੀ ਨਹੀਂ, ਮੇਰੇ ਲਈ ਇਹ ਸਾਰੀ ਸ੍ਰਿਸ਼ਟੀ ਵੀ ਮੰਦਰ ਬਣ ਜਾਏਗੀ। ਬਾਬਾ ਜੀ ਬਾਣੀ ਚ ਆਖਦੇ ਹਨ ਹਰ ਮੰਦਰ ਇਹ ਜਗਤ ਹੈ, ਹਰ ਮੰਦਰ ਇਹ ਜਗਤ ਹੈ, ਇਹ ਸਾਰਾ ਜਗਤ ਹੀ ਹਰੀ ਦਾ ਮੰਦਰ ਬਣ ਜਾਂਦਾ ਹੈ ਅਤੇ ਇਸ ਜਗਤ ਦੇ ਵਿੱਚ ਆਏ ਤਮਾਮ ਜੀਵ ਜੰਤੂ ਜਿਤਨੇ ਵੀ ਹਨ ਉਹ ਇਸ ਹਰਿਮੰਦਰ ਦੇ ਯਾਤਰੂ ਹੀ ਨਜ਼ਰ ਆਉਂਦੇ ਹਨ। ਦ੍ਰਿਸ਼ਟੀ ਬਦਲ ਜਾਂਦੀ ਹੈ। ਪਰ ਕਦੋਂ? ਜਦੋਂ ਵਾਹਿਗੁਰੂ ਦੀ ਹੋਵੇ ਮਿਹਰ, ਸਾਡੀ ਜ਼ਿੰਦਗੀ ਦੇ ਵਿੱਚ ਉਸ ਭਾਗਾ ਦਿਨ ਆਵੇ ਜਿਸ ਦਿਨ ਸਾਡੇ ਅੰਦਰ ਦੇ ਬੁਝੇ ਹੋਏ ਦੀਵੇ ਨੂੰ ਆਪਣੀ ਰੋਸ਼ਨੀ ਦੇ ਨਾਲ ਜਗਾ ਦੇਣ ਵਾਲੀ ਕੋਈ ਜਗ ਦੀ ਜੋਤ ਜਿਹੜੀ ਹੈ ਉਹ ਸਾਡੇ ਜੀਵਨ ਚ ਆਵੇ। ਗੁਰਬਾਣੀ ਉਹ ਜਗ ਦੀ ਜੋਤ ਹੈ, ਗੁਰਬਾਣੀ ਉਹ ਜਗ ਦੀ ਜੋਤ ਹੈ, ਗੁਰਬਾਣੀ ਇਸ ਜਗ ਮੈਂ ਚਾਨਣ, ਗੁਰੂ ਜੀ ਆਖਦੇ ਨੇ। ਲੇਕਿਨ ਅਗਰ ਅਸੀਂ ਆਪਣੇ ਬੁਝੇ ਹੋਏ ਦੀਵਿਆਂ ਨੂੰ ਇਸ ਜਗਦੇ ਹੋਏ ਦੀਵੇ ਦੇ ਨਾਲ ਛੁਹਾਈਏ ਹੀ ਨਾ, ਨਜ਼ਦੀਕ ਆਈਏ ਹੀ ਨਾ, ਆਪਣੇ ਹੀ ਲੜਾਈ ਝਗੜਿਆਂ ਦੇ ਵਿੱਚ ਉਲਝੇ ਰਹੀਏ, ਆਪਣੀ ਕਲਾ ਕਲੇਸ਼ ਦੇ ਵਿੱਚ ਫਸੇ ਰਹੀਏ, ਆਪਣੀ ਹੋਮੇ ਦੇ ਪਹਾੜ ਲੈ ਕੇ ਤੁਰੇ ਫਿਰਦੇ ਰਹੀਏ, ਤਾਂ ਇਸ ਜੋਤ ਦਾ ਫਿਰ ਕੀ ਕਸੂਰ ਹੈ? ਸਾਡੀਆਂ ਜ਼ਿੰਦਗੀਆਂ ਦੇ ਵਿੱਚ ਅੰਧੇਰਾ ਨਜ਼ਰ ਨਾ ਆਏਗਾ ਤਾਂ ਹੋਰ ਕੀ ਆਏਗਾ? ਸਾਡੀਆਂ ਜ਼ਿੰਦਗੀਆਂ ਦੇ ਚਿਰਾਗ ਬੁਝੇ ਹੋਏ ਨਜ਼ਰ ਆਉਣਗੇ। ਪਰ ਵੱਡੇ ਭਾਗਾਂ ਦੇ ਨਾਲ ਜਦੋਂ ਕੋਈ ਜ਼ਿੰਦਗੀ ਗੁਰਬਾਣੀ ਦੇ ਪ੍ਰਕਾਸ਼ ਦੇ ਨਾਲ ਜਗ ਜਾਂਦੀ ਹੈ, ਉਦੋਂ ਉਹ ਇਹ ਆਖਦੀ ਹੈ ਕਿ ਆਓ ਜੀ ਤੂੰ ਆਓ ਹਮਾਰੇ। ਇਹ ਸਿਰਫ ਇੱਕ ਆਪਣੀ ਜੁਆਏ ਦੇ ਵਿੱਚੋਂ, ਆਪਣੀ ਹੈਪੀਨੈਸ ਦੇ ਵਿੱਚੋਂ, ਆਪਣੀ ਐਕਸਟੇਸੀ ਦੇ ਵਿੱਚੋਂ, ਆਪਣੀ ਬਲਿਸ ਦੇ ਵਿੱਚੋਂ ਜੋ ਐਕਸਪ੍ਰੈਸ਼ਨਸ ਨਿਕਲੇ ਹਨ ਕਿ ਆਓ ਜੀ ਤੂੰ ਆਓ ਹਮਾਰੇ, ਹਰ ਜਸ ਸਰਵਨ ਸੁਨਾਵਨਾ, ਤੁਧ ਆਵਤ ਮੇਰਾ ਮਨ ਤਨ ਹਰਿਆ। ਤੂੰ ਮੇਰੇ ਜੀਵਨ ਚ ਹੈ ਤੇ ਮੇਰਾ ਮਨ ਵੀ ਮੇਰਾ ਤਨ ਵੀ ਖਿਲਿਆ ਪਿਆ ਹੈ। ਹਰ ਜਸ ਤੁਮ ਸੰਗ ਗਾਵਨਾ, ਅਤੇ ਤੇਰੇ ਨਾਲ ਮਿਲ ਕੇ ਮੇਰੀ ਜ਼ਿੰਦਗੀ ਚ ਸ਼ਿਕਾਇਤਾਂ ਅਤੇ ਰੋਣਾ ਤੇ ਦੁੱਖ ਇਹ ਖਤਮ ਹੋ ਜਾਂਦੇ ਹਨ। ਸਿਰਫ ਗਾਇਨ ਹੀ ਗਾਇਨ ਹੁੰਦਾ ਹੈ। ਸਾਡਾ ਆਪਣਾ ਇਹ ਤਜਰਬਾ ਹੈ ਕਿ ਜਦੋਂ ਵੀ ਆਖਦੇ ਹਾਂ ਕਿ ਗਾਓ ਤਾਂ ਹਰੇਕ ਕੋਈ ਗਾ ਨਹੀਂ ਸਕਦਾ। ਹਾਲਾਂਕਿ ਅਸੀਂ ਇੰਸਪਾਇਰ ਵੀ ਕਰਦੇ ਹਾਂ ਵੀ ਗਾਓ, ਉਤਸ਼ਾਹ ਵੀ ਦਿੰਦੇ ਹਾਂ ਵੀ ਗਾਓ, ਚਾਹੁੰਦੇ ਵੀ ਹਾਂ ਵੀ ਸਭ ਗਾਉਣ, ਪਰ ਇਹ ਵੀ ਸਾਨੂੰ ਪਤਾ ਹੈ ਕਿ ਹਰੇਕ ਗਾ ਨਹੀਂ ਸਕਦਾ। ਕੋਸ਼ਿਸ਼ ਕਰੇ ਤਾਂ ਵੀ ਨਹੀਂ ਗਾ ਸਕਦਾ। ਕਿਉਂ ਨਹੀਂ ਗਾ ਸਕਦਾ? ਕਿਉਂ ਨਹੀਂ ਗਾ ਸਕਦਾ? ਕਾਰਨ ਹੈ ਕਿ ਬਹੁਤ ਹੀ ਬਲਿਸਫੁਲ ਆਤਮਾ ਦਾ ਕੰਮ ਹੁੰਦਾ ਹੈ ਗਾਉਣਾ। ਜਾਂ ਤਾਂ ਜਿਨ੍ਹਾਂ ਦਾ ਧੰਦਾ ਹੈ, ਪ੍ਰੋਫੈਸ਼ਨ ਹੈ, ਉਹ ਗਾਉਣ, ਉਹਨਾਂ ਨੂੰ ਉਹਦੇ ਵਿੱਚੋਂ ਮੋਨੀਟਰੀ ਰਿਵਾਰਡ ਮਿਲਦਾ ਹੈ। ਜਾਂ ਤਾਂ ਧੰਦਾ ਹੈ ਉਹ ਗਾਉਣ, ਜਾਂ ਫਿਰ ਕੋਈ ਬਲਿਸਫੁਲ ਸੋਲ, ਕੋਈ ਐਕਸਟੇਸੀ ਦੇ ਵਿੱਚ ਪਹੁੰਚੀ ਹੋਈ ਸੋਲ, ਕੋਈ ਆਪਣੀ ਜੁਆਏ ਦੇ ਵਿੱਚ ਉਹ ਗਾਏ। ਬੁਝੇ ਹੋਏ ਘੁੰਮਲਾਏ ਹੋਏ ਮਨ ਕਿਵੇਂ ਗਾ ਸਕਦੇ? ਥੱਕੇ ਹੋਏ ਮਨ ਕਿਵੇਂ ਗਾ ਸਕਦੇ? ਖੋਏ ਹੋਏ ਮਨ ਕਿਵੇਂ ਗਾ ਸਕਦੇ? ਨਹੀਂ ਗਾਇਆ ਜਾਂਦਾ। ਗੁਰੂ ਜੀ ਕਹਿੰਦੇ ਨੇ ਐ ਪ੍ਰਭੂ ਆਓ ਮੇਰੇ ਜੀਵਨ ਦੇ ਵਿੱਚ। ਜਦੋਂ ਤੁਸੀਂ ਆ ਜਾਂਦੇ ਹੋ ਤਾਂ ਉਸ ਤੋਂ ਬਾਅਦ ਫਿਰ ਗਾਇਨ ਹੀ ਗਾਇਨ ਹੈ, ਗਾਇਨ ਹੀ ਗਾਇਨ, ਹਰ ਵਕਤ ਹੀ ਗਾਇਨ ਹੈ। ਤੁਦਾਵਤ ਮੇਰਾ ਮਨ ਤਨ ਹਰਿਆ, ਹਰ ਜਸ ਤੁਮ ਸੰਗ ਗਾਵਨਾ। ਅਗਰ ਸੰਤ ਜਾਂ ਸਤਿਗੁਰੂ ਜਾਂ ਸਾਧੂ ਇੱਕ ਹੀ ਗੱਲ ਹੈ, ਕਹਿੰਦੇ ਜੀਵਨ ਦੇ ਵਿੱਚ ਆ ਜਾਏ ਕਿਸੇ ਦੇ ਰੂਪ, ਕਿਸੇ ਦੇ ਜੀਵਨ ਚ ਉਹ ਸਵਾਮੀ ਰਾਮਾਨੰਦ ਜੀ ਬਣ ਕੇ ਆਏ, ਕਿਸੇ ਦੇ ਜੀਵਨ ਚ ਉਹ ਕਬੀਰ ਜੀ ਬਣ ਕੇ ਆਏ, ਕਿਸੇ ਦੇ ਜੀਵਨ ਦੇ ਵਿੱਚ ਉਹ ਰਵਿਦਾਸ ਜੀ ਬਣ ਕੇ ਆਏ, ਕਿਸੇ ਦੇ ਜੀਵਨ ਚ ਉਹ ਫਰੀਦ ਜੀ ਬਣ ਕੇ ਆਏ, ਉਹ ਤੇ ਆਉਂਦੇ ਹੀ ਰਹੇ ਹਨ। ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰੂ ਕੀ, ਜਿਨੀ ਗੁਰਮੁਖ ਨਾਮ ਤੇ ਆਇਆ। ਜੁਗਾਂ ਜੁਗਾਂਤਰਾਂ ਤੋਂ ਉਹ ਆ ਰਹੇ ਹਨ, ਆਉਂਦੇ ਰਹਿਣਗੇ। ਜਿਸ ਦੇ ਵੀ ਜੀਵਨ ਦੇ ਵਿੱਚ ਆਉਂਦੇ ਹਨ ਉਹ ਫਿਰ ਜਾਣਦਾ ਹੈ ਕਿ ਉਹਨਾਂ ਦੇ ਆਉਣ ਨਾਲ ਕੀ ਹੁੰਦਾ ਹੈ। ਸੰਤ ਕਿਰਪਾ ਤੇ ਹਿਰਦੇ ਵਸ, ਉਹ ਜੀਵਨ ਚ ਆ ਜਾਣ, ਉਹਨਾਂ ਦੀ ਕਿਰਪਾ ਹੋਵੇ ਤੇ ਹਿਰਦੇ ਦੇ ਵਿੱਚ ਪ੍ਰਮਾਤਮਾ ਦੀ ਜੋਤ ਨਿਵਾਸ ਕਰਦੀ ਹੈ, ਵੈਸੇ ਨਹੀਂ ਕਰ ਸਕਦੀ। ਦੂਜਾ ਭਾਉ ਮਿਟਾਵਣਾ, ਜਿਹੜਾ ਹੋਰ ਵਸਤੂਆਂ ਦੇ ਨਾਲ ਪਿਆਰ, ਉਹਨਾਂ ਦੀ ਅਟਰੈਕਸ਼ਨ, ਉਹਨਾਂ ਦੀ ਕਸ਼ਿਸ਼, ਉਹਨਾਂ ਦੀ ਖਿੱਚ, ਉਹਨਾਂ ਦਾ ਸਾਡੇ ਉੱਤੇ ਜੋ ਗ੍ਰਿਪ ਹੈ ਉਹ ਨਹੀਂ ਹਟ ਸਕਦਾ ਜਿਤਨੀ ਦੇਰ ਤੱਕ ਕੋਈ ਬਹੁਤ ਹੀ ਮੈਸਮਰਾਈਜ਼ਿੰਗ ਮੈਜੀਕਲ ਜੋ ਜੋਤ ਹੈ ਉਹ ਸਾਡੇ ਜੀਵਨ ਚ ਨਾ ਆਵੇ। ਜਦੋਂ ਉਹ ਆ ਜਾਂਦੀ ਹੈ ਸੰਤ ਕਿਰਪਾ ਤੇ ਹਿਰਦੇ ਵਾਸਤੇ ਦੂਜਾ ਭਾਵ, ਬਾਕੀ ਹਰ ਕਿਸਮ ਦੇ ਪਿਆਰ ਭਾਵ, ਹਰ ਕਿਸਮ ਦੀ ਖਿੱਚ ਜੋ ਬਾਹਰ ਦੀ ਹੈ ਕਹਿੰਦੇ ਉਹ ਹਟ ਜਾਂਦੀ ਹੈ, ਦੂਜਾ ਭਾਵ ਮਿਟਾਵਣਾ। ਫਿਰ ਕੀ ਹੁੰਦਾ ਹੈ? ਭਗਤ ਦਇਆ ਤੇ ਬੁੱਧ ਪ੍ਰਗਾਸੇ, ਕਿਤੇ ਸੰਤ ਲਫ਼ਜ਼ ਆਖਿਆ ਕਿਤੇ ਭਗਤ ਆਖਿਆ। ਕਹਿੰਦੇ ਫਿਰ ਜਦੋਂ ਭਗਤ ਦੀ ਦਇਆ ਹੁੰਦੀ ਹੈ ਉਹ ਆਪਣੀ ਸ਼ਰਨ ਚ ਲੈਂਦਾ ਹੈ, ਕਹਿੰਦੇ ਬੁੱਧੀ ਚ ਪ੍ਰਕਾਸ਼ ਹੋ ਜਾਂਦਾ ਹੈ। ਮੈਲੀ ਬੁੱਧੀ, ਮੈਲੀ ਬੁੱਧੀ ਕਿਹੜੀ ਹੈ? ਜਿਹੜੀ ਮੇਰ ਤੇਰ, ਆਪਣਾ ਬੇਗਾਨਾ, ਉੱਚਾ ਨੀਚਾ, ਲੜਾਈ ਝਗੜਾ, ਈਰਖਾ, ਰੋਸੇ ਗਿਲੇ ਸ਼ਿਕਵੇ, ਜਿਹੜੀ ਇਹਨਾਂ ਚ ਰਹਿੰਦੀ ਹੈ ਉਹ ਕੋਈ ਇਨਸਾਨ ਨਹੀਂ ਹੈ। ਵੈਸੇ ਉਹ ਕਾਹਦਾ ਇਨਸਾਨ ਹੈ ਜਿਸ ਦੇ ਮਨ ਚ ਕਿਸ ਦੇ ਲਈ ਰੋਸਾ ਹੈ, ਕੋਈ ਗਿਲਾ ਹੈ, ਕੋਈ ਸ਼ਿਕਾਇਤ ਹੈ, ਮੇਰੀ ਅਹੁਦ ਨਾਲ ਨਹੀਂ ਬਣਦੀ, ਮੇਰੀ ਅਹੁਦ ਨਾਲ? ਉਹ ਕੋਈ ਬੰਦੇ ਹਨ? ਕੋਈ ਬੰਦੇ ਨਹੀਂ ਹਨ। ਇਨਸਾਨ ਤਾਂ ਉਹ ਹੈ ਜਿਸ ਦੀ ਸਭਨਾਂ ਨਾਲ ਬਣੇ, ਦੂਸਰਿਆਂ ਦੇ ਅਵਗੁਣ ਦੇਖੇ ਨਜ਼ਰ ਆਉਣਗੇ, ਪਰ ਇਹ ਸਮਝੇ ਕਿ ਇਹਨਾਂ ਦਾ ਵਿਚਾਰਿਆਂ ਦਾ ਕੀ ਕਸੂਰ ਹੈ? ਹਾਲੇ ਇਹਨਾਂ ਦੀ ਸਮਝ ਹੀ ਇਤਨੀ ਹੈ ਕਿ ਰੱਬ ਨੇ ਇਹਨਾਂ ਨੂੰ ਡਿਜ਼ਾਇਨ ਤਾਂ ਨਹੀਂ ਇਸ ਤਰ੍ਹਾਂ ਕੀਤਾ। ਹਾਲੇ ਇਹਨਾਂ ਦੀ ਗਰੋਥ ਹਾਲੇ ਹੋਰ ਹੋਣ ਵਾਲੀ ਹੈ, ਹੋ ਜਾਏਗੀ ਇੱਕ ਦਿਨ। ਮੰਦਾ ਜਾਣੇ ਆਪ ਕੋ ਅਵਰ ਭਲਾ, ਗੁਰਮਤ ਇਹ ਹੈ। ਗੁਰੂ ਅਰਜਨ ਦੇਵ ਜੀ ਕੀ ਕਹਿੰਦੇ ਹਨ? ਬਿਸਰ ਗਈ ਸਭ ਤਾਤ ਪੁਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ, ਨਾ ਕੋ ਬੈਰੀ ਨਾ ਹੈ ਬਿਗਾਨਾ, ਸਗਲ ਸੰਗ ਹਮਕੋ ਬਣਾਈ। ਕਹਿੰਦੇ ਸਾਡੀ ਸਾਰਿਆਂ ਨਾਲ ਹੀ ਬਣਦੀ, ਸਾਡੀ ਸਾਰਿਆਂ ਨਾਲ ਹੀ ਬਣਦੀ ਹੈ, ਸਾਡੀ ਕਿਸੇ ਨਾਲ ਵੀ ਨਹੀਂ ਬਣਦੀ, ਚੰਗੀ ਤਰ੍ਹਾਂ ਕਿਸੇ ਨਾਲ ਵੀ ਨਹੀਂ ਬਣਦੀ, ਮਨੁੱਖੀ ਸਮਾਜ ਤਾਂ ਕਿਸੇ ਨਾਲ ਵੀ ਨਹੀਂ ਨਾ ਬਣਦੀ। ਕਿਤੇ ਪਤੀ ਦੀ ਪਤਨੀ ਨਾਲ ਨਹੀਂ ਬਣਦੀ, ਕਿਤੇ ਪਤਨੀ ਦੀ ਪਤੀ ਨਾਲ ਨਹੀਂ ਬਣਦੀ, ਕਿਤੇ ਭਰਾ ਭਰਾ ਦੀ ਨਹੀਂ ਬਣਦੀ, ਕਿਤੇ ਮਾਂ ਪਿਓ ਦੀ ਨਹੀਂ ਬਣਦੀ, ਪਿਤਾ ਪੁੱਤਰ ਦੀ ਨਹੀਂ ਬਣਦੀ। ਕੱਲ ਵੀ ਅਰਜ਼ ਕੀਤੀ ਸੀ ਪੰਕਤੀ, ਸਗਲੇ ਲੜ ਲੜ ਮੂਹਰ, ਕਹਿੰਦੇ ਸਾਰੇ ਲੜ ਲੜ ਮਰਦੇ ਹਨ, ਕੋਈ ਥੋੜਾ ਕੋਈ ਬਹੁਤ, ਵਿਤਕਰੇ ਵੰਡੀਆਂ। ਗੁਰੂ ਜੀ ਕਹਿੰਦੇ ਹਨ ਸਗਲ ਸੰਘ ਹਮਕੋ ਬਣਾਈ, ਕਹਿੰਦੇ ਸਾਡੀ ਸਾਰਿਆਂ ਨਾਲ ਬਣਦੀ। ਆਪਣੇ ਅੰਦਰ ਦੇਖੋ, ਪੂਜਨੀਕ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਹੋਏ, ਉਹਨਾਂ ਦੇ ਸ਼ਿਸ਼ ਸਨ ਸੰਤ ਮਹਾਰਾਜ ਬਾਬਾ ਤੇਜਾ ਸਿੰਘ ਜੀ, ਜਿਨ੍ਹਾਂ ਨੇ ਹਾਰਵਰਡ ਯੂਨੀਵਰਸਿਟੀ ਤੋਂ ਦੋ ਸਬਜੈਕਟਸ ਦੇ ਵਿੱਚ ਮਾਸਟਰ ਕੀਤੀ ਸੀ, ਉਹਨਾਂ ਦੇ ਉਹ ਡਿਸਾਈਪਲ ਸਨ। ਤੇ ਸੰਤ ਮਹਾਰਾਜ ਬਾਬਾ ਅਤਰ ਸਿੰਘ ਜੀ ਦੇ ਕੋਲੋਂ ਆ ਕੇ ਆਖਦੇ ਹਨ ਮੈਨੂੰ ਉਪਦੇਸ਼ ਦਿਓ, ਨਾਮ ਜਪਣ ਦੀ ਯੁਕਤੀ ਦੱਸੋ। ਕਹਿੰਦੇ ਯੁਕਤੀ ਤੈਨੂੰ ਬਾਅਦ ਚ ਦੱਸਾਂਗੇ, ਪਹਿਲਾਂ ਜਿਸ ਜਿਸ ਦੇ ਨਾਲ ਵੀ ਤੇਰਾ ਕੁਛ ਰੋਸਾ ਹੈ, ਗਿਲਾ ਹੈ, ਨਾਰਾਜ਼ਗੀ ਹੈ, ਉਹਨਾਂ ਨਾਲ ਜਾ ਕੇ ਮੇਲ ਮਿਲਾਪ ਕਰਕੇ ਆ, ਫਿਰ ਤੈਨੂੰ ਦੱਸਾਂਗੇ। ਜਿਸ ਅੰਦਰ, ਜਿਸ ਜੀਵਨ ਦੇ ਅੰਦਰ ਰੋਸਾ, ਰੁਸਣਾ, ਗਿਲਾ, ਗੁੱਸਾ ਪਿਆ ਹੈ, ਉੱਥੇ ਨਾਮ ਕਿਵੇਂ ਵਸਾਈਏ? ਨਾਮ ਕਿੱਥੇ? ਉੱਥੇ ਜਗ੍ਹਾ ਨਹੀਂ ਹੈ। ਸਾਤੋਂ ਵੀ ਬਹੁਤ ਪੁੱਛਦੇ ਹਨ, ਨਾਮ ਦੇ ਲਈ ਅੰਦਰ ਥਾਂ ਬਣਾਓ, ਇਹ ਸੁਭਾਅ ਨਿਕਾਲੋ। ਬੁੱਧੀ ਚ ਪ੍ਰਕਾਸ਼ ਤਾਂ ਹੋਏਗਾ ਅਗਰ ਬੁੱਧੀ ਖਾਲੀ ਹੋਏਗੀ, ਜਿੱਥੇ ਗੁੱਸਾ ਹੈ, ਗਿਲਾ ਹੈ, ਈਰਖਾ ਹੈ, ਨਿੰਦਿਆ ਹੈ, ਸਾੜਾ ਹੈ, ਕੋਈ ਚੰਗਾ ਹੈ, ਕੋਈ ਮਾੜਾ ਹੈ, ਕਿਸੇ ਨਾਲ ਅਣਬਣ ਹੈ, ਉੱਥੇ ਬਾਣੀ ਦਾ ਨਿਵਾਸ ਨਹੀਂ ਹੋਇਆ ਕਰਦਾ। ਚਾਹੇ ਲੱਖ ਟੱਕਰਾਂ ਮਾਰੀ ਜਾਓ, ਉੱਥੇ ਬਾਣੀ ਦਾ ਨਿਵਾਸ ਨਹੀਂ ਹੋ ਸਕਦਾ, ਕਿਉਂਕਿ ਅਸੀਂ ਜ਼ਹਿਰ ਨੂੰ ਤਾਂ ਕੱਢਣ ਨੂੰ ਤਿਆਰ ਨਹੀਂ ਹਾਂ। ਅੰਮ੍ਰਿਤ ਕਿਵੇਂ ਉਸ ਬਰਤਨ ਦੇ ਵਿੱਚ ਟਿਕੇ? ਅਗਰ ਅੰਮ੍ਰਿਤ ਟਿਕਾਣਾ ਚਾਹੁੰਦੇ ਹਾਂ ਤਾਂ ਪਹਿਲਾਂ ਜ਼ਹਿਰ ਨੂੰ ਬਾਹਰ ਨਿਕਾਲ ਦਿਓ। ਵਸਤੂ ਅੰਦਰ ਵਸਤ ਸਮਾਵੇ, ਦੂਜੀ ਹੋਵੇ ਪਾਸ। ਕਹਿੰਦੇ ਇੱਕ ਬਰਤਨ ਚ ਇੱਕ ਵਸਤੂ ਪਈ ਹੋਈ ਹੈ, ਦੂਜੀ ਪਾਣੀ ਹੈ, ਪਹਿਲੀ ਨੂੰ ਨਿਕਾਲਣਾ ਪਏਗਾ ਤਾਂ ਦੂਸਰੀ ਵਸਤੂ ਪਏਗੀ। ਆਪਣੇ ਜੀਵਨਾਂ ਚੋਂ ਸਭ ਕੁਛ ਨਿਕਾਲ ਦਈਏ ਅਗਰ ਬਾਣੀ ਅਤੇ ਨਾਮ ਅੰਦਰ ਨਿਵਾਸ ਕਰਨਾ ਹੈ। ਭਗਤ ਦਇਆ ਤੇ ਬੁੱਧ ਪ੍ਰਗਾਸ ਹੈ, ਭਗਤ ਦੀ ਦਇਆ ਜਦੋਂ ਉਹ ਜੀਵਨ ਚ ਆ ਜਾਂਦਾ ਹੈ, ਬੁੱਧੀ ਦੇ ਵਿੱਚ ਰੱਬ ਦਾ ਪ੍ਰਕਾਸ਼ ਹੋ ਜਾਂਦਾ ਹੈ। ਦੁਰਮਤ ਦੁੱਖ ਤਜਾਬ ਨਾਲ, ਦੁਰਮਤ ਦੇ ਕਾਰਨ, ਖੋਟੀ ਮਤ ਦੇ ਕਾਰਨ, ਭੈੜੀ ਮਤ ਦੇ ਕਾਰਨ ਹੀ ਸਾਰੇ ਦੁੱਖ ਹਨ। ਕਹਿੰਦੇ ਉਹ ਭੱਜ ਜਾਂਦੀ, ਉਹ ਨਸ ਜਾਂਦੀ ਹੈ, ਦਰਸ਼ਨ ਭੇਟ ਤੋਂ ਹੋਤ ਪੁਨੀਤਾ ਅਤੇ ਕਹਿੰਦੇ ਐਸੀ ਰੱਬੀ ਜੋਤ ਪਰਮੇਸ਼ਵਰ ਦੇ ਰੰਗ ਅੰਦਰ ਰੰਗੀ ਹੋਈ ਜੋਤ ਦੇ ਦਰਸ਼ਨ ਕਰਨੇ ਪ੍ਰਾਪਤ ਹੋ ਜਾਣ ਭਾਵਨਾ ਦੇ ਨਾਲ ਸ਼ਰਧਾ ਦੇ ਨਾਲ ਸਨਮਾਨ ਦੇ ਨਾਲ ਅਦਬ ਦੇ ਨਾਲ ਆਪਣਾ ਆਪਾ ਨਿਸ਼ਾਵਰ ਕਰਕੇ ਕਹਿੰਦੇ ਜਿਸਨੇ ਉਸ ਦੇ ਦਰਸ਼ਨ ਵੀ ਕਰ ਲਏ ਜੋ ਦਰਸ਼ਨ ਕਰੇਗਾ ਉਹ ਫਿਰ ਉਸਦਾ ਬਣੇਗਾ ਵੀ ਦਰਸ਼ਨ ਕਰਕੇ ਫਿਰ ਚਲਿਆ ਥੋੜੋ ਜਾਏਗਾ ਕਿੱਥੇ ਸੰਤ ਬਿਨਾ ਮੈਂ ਥਾਂ ਨਾ ਕੋਈ ਅਕਾਲ ਪੁਰਖ ਵਾਹਿਗੁਰੂ ਜਿਨ੍ਹਾਂ ਦੀ ਅਵਸਥਾ ਐਸੀ ਹੈ ਕਿ ਜਿੱਥੇ ਤੂੰ ਹੀ ਤੂੰ ਵਸਿਆ ਹੋਇਆ ਹੈ ਬਸ ਉਹਨਾਂ ਦੀ ਸ਼ਰਨ ਤੋਂ ਬਿਨਾ ਹੋਰ ਕੋਈ ਥਾਂ ਨਹੀਂ ਇਸ ਮਨ ਨੇ ਉੱਥੇ ਹੀ ਕਾਬੂ ਆਉਣਾ ਹੈ ਇਸ ਮਨ ਦੀ ਜਿਹੜੀ ਹੈ ਦੌੜ ਉੱਥੇ ਹੀ ਖਤਮ ਹੋਣੀ ਇਸ ਮਨ ਨੂੰ ਸ਼ਾਂਤੀ ਨਿਰਮਲਤਾ ਪਵਿੱਤਰਤਾ ਇਹ ਉੱਥੇ ਹੀ ਮਿਲਣੀ ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰ ਨਾ ਸੂਝੇ ਜਾਵ ਨਾ ਕਹਿੰਦੇ ਮੈਨੂੰ ਹੋਰ ਕੋਈ ਜਗ੍ਹਾ ਸੁੱਝਦੀ ਨਹੀਂ ਮੈਂ ਕਿੱਥੇ ਜਾਵਾਂ ਸੰਤ ਦੀ ਮਹਿਮਾ ਕੀਤੀ ਇਸ ਸ਼ਬਦ ਸੰਤ ਬਿਨਾ ਮੈਂ ਥਾਉ ਨਾ ਕੋਈ ਅਵਰ ਨਾ ਸੂਝੇ ਜਾਵ ਨਾ ਮੋਹੇ ਨਿਰਗੁਣ ਕੋਏ ਨਾ ਰੱਖੇ ਕਹਿੰਦੇ ਹੋਰ ਮੈਨੂੰ ਕੋਈ ਢੋਈ ਨਹੀਂ ਹੈ ਕਿਤੇ ਮੈਨੂੰ ਕੋਈ ਆਸਰਾ ਨਹੀਂ ਮਿਲ ਸਕਦਾ ਸੰਤਾਂ ਸੰਗ ਸਮਾਵਨਾ ਇਸ ਕਰਕੇ ਮੈਂ ਤੇ ਇਹੀ ਚਾਹੁੰਦਾ ਕਿ ਸੰਤਾਂ ਦੀ ਸੰਗਤ ਦੇ ਵਿੱਚ ਸਮਾ ਜਾਵਾਂ ਬਸ ਇੱਕਮਿਕ ਹੋ ਜਾਵਾਂ ਅਖੀਰ ਆਖਦੇ ਹਨ ਕਹੋ ਨਾਨਕ ਗੁਰ ਚਲਤ ਦਿਖਾਇਆ ਕਹਿੰਦੇ ਜਦੋਂ ਸੰਤ ਮਿਲ ਜਾਏ ਜਾਂ ਗੁਰੂ ਮਿਲ ਜਾਏ ਭਗਤ ਮਿਲ ਜਾਏ ਸਤਿਗੁਰੂ ਮਿਲ ਜਾਏ ਕਹਿੰਦੇ ਉਦੋਂ ਕੀ ਨਜ਼ਰ ਆਉਂਦਾ ਹੈ ਇਹ ਸਾਰਾ ਸੰਸਾਰ ਜੋ ਪਹਿਲਾਂ ਸਮਝਦੇ ਸੀ ਉਹ ਕੁਛ ਹੋਰ ਨਜ਼ਰ ਆਉਂਦਾ ਸੀ ਦੁੱਖਾਂ ਮੁਸੀਬਤਾਂ ਤਕਲੀਫਾਂ ਗਮਾਂ ਦਰਦਾਂ ਬਿਮਾਰੀਆਂ ਵਿਛੋੜਿਆਂ ਦਾ ਇਹ ਇੱਕ ਸਮੁੰਦਰ ਨਜ਼ਰ ਆਉਂਦਾ ਸੀ ਤੇ ਬਾਅਦ ਚ ਕੀ ਨਜ਼ਰ ਆਇਆ ਕਹੋ ਨਾਨਕ ਗੁਰਚਲਤ ਦਿਖਾਇਆ ਇਹ ਤੇ ਕਹਿੰਦੇ ਸਾਰਾ ਇੱਕ ਖੇਡ ਹੈ ਇਹ ਤੇ ਅਸਲੀਅਤ ਕੁਛ ਵੀ ਨਹੀਂ ਹੈ ਰਿਐਲਿਟੀ ਕੁਛ ਵੀ ਨਹੀਂ ਹੈ ਜੋ ਵੀ ਅਸੀਂ ਐਕਸਪੀਰੀਅੰਸ ਕਰ ਰਹੇ ਹਾਂ ਗੁਰੂ ਜੀ ਕਹਿੰਦੇ ਨੂੰ ਸਿਰਫ ਖੇਡ ਹੈ ਇੱਕ ਪਲੇ ਹੈ ਅਸਲ ਨਹੀਂ ਹੈ ਕਹੋ ਨਾਨਕ ਗੁਰਚਲਿਤ ਦਿਖਾਇਆ ਚਲਿਤ ਯਾਨੀ ਖੇਡ ਕਹੋ ਨਾਨਕ ਗੁਰਚਲਿਤ ਦਿਖਾਇਆ ਮਨ ਮਦੇ ਹਰ ਹਰ ਰਾਵਨਾ ਕਹਿੰਦੇ ਗੁਰੂ ਤੋਂ ਇਹ ਸੋਝੀ ਮਿਲਦੀ ਹੈ ਬਾਕੀ ਇਹ ਸਾਰੀ ਖੇਡ ਹੈ ਔਰ ਇਸ ਖੇਡ ਦੇ ਵਿੱਚ ਜੋ ਨਿਕਲ ਜਾਏਗਾ ਉਸ ਨੂੰ ਟਿਕਾਓ ਆ ਜਾਏਗਾ otherwise this play will go on and on and on and on it's never ending play jo bhi si karde hain subah to leke sham tak asi sochte hain asi kam dhanda karde hain but in the deepest analysis of gurbani sari umar karde raho ultimately ki naal leke jaoge ki naal leke jaoge ਜੋ ਕੁਛ ਵੀ ਬਣਾਇਆ ਸੰਬੰਧ ਜਾਂ ਹੋਰ ਵਸਤੂਆਂ ਕਿੰਨਾ ਸੀਰੀਅਸਲੀ ਉਹਨਾਂ ਨੂੰ ਪਰਸੂ ਕੀਤਾ ਕਿੰਨਾ ਸੀਰੀਅਸ ਹੋ ਕੇ ਉਹਨਾਂ ਨੂੰ ਅਚੀਵ ਕੀਤਾ ਹਾਸਲ ਕੀਤਾ ਲੇਕਿਨ ਆਖੀਰ ਦੇ ਵਿੱਚ ਜਿਸ ਨੂੰ ਇਤਨਾ ਸੱਚ ਸਮਝਿਆ ਇਤਨਾ ਰੀਅਲ ਸਮਝਿਆ ਇਤਨਾ ਅਸਲ ਸਮਝਿਆ ਪਿਤਾ ਪੁੱਤਰ ਨੂੰ ਅਸਲ ਸਮਝਦਾ ਹੈ ਪੁੱਤਰ ਪਿਤਾ ਨੂੰ ਸੱਚ ਸਮਝਦਾ ਹੈ ਪਤਨੀ ਪਤੀ ਨੂੰ ਸੱਚ ਸਮਝੀ ਹੈ ਮਾਂ ਪੁੱਤਰ ਨੂੰ ਸੱਚ ਸਮਝਦੀ ਹੈ ਭੈਣ ਭੈਣ ਨੂੰ ਸੱਚ ਸਮਝਦੀ ਹੈ ਭੈਣ ਭਰਾ ਨੂੰ ਸੱਚ ਸਮਝਦਾ ਹੈ ਸਾਰੇ ਰਿਸ਼ਤੇ ਇੱਕ ਦੂਸਰੇ ਤੋਂ ਬਿਨਾਂ ਅਸੀਂ ਜੀ ਨਹੀਂ ਸਕਦੇ ਆਈ ਕੈਨੋਟ ਲਿਵ ਵਿਦਆਊਟ ਯੂ ਇਹ ਸਭ ਨੂੰ ਜਿਸ ਨੂੰ ਅਸੀਂ ਸੱਚ ਸਮਝਦੇ ਸਾਂ ਅਖੀਰ ਦੇ ਵਿੱਚ ਪਤਾ ਹੀ ਨਹੀਂ ਕਿੱਥੇ ਚਲੇ ਜਾਂਦੇ ਅਲੋਪ ਹੋ ਜਾਂਦੇ ਵੈਨਿਸ਼ ਹੋ ਜਾਂਦੇ ਔਰ ਮੁੜ ਕੇ ਸਾਨੂੰ ਇਹਨਾਂ ਨੂੰ ਕਦੀ ਵੀ ਦੇਖਣ ਦਾ ਕਦੀ ਵੀ ਮਿਲਣ ਦਾ ਕੋਈ ਵੀ ਚਾਂਸ ਨਹੀਂ ਬਿਲਕੁਲ ਨਹੀਂ ਮਿਲਦਾ ਤਾਂ ਗੁਰੂ ਜੀ ਕਹਿੰਦੇ ਹਨ ਜਿਵੇਂ ਇੱਕ ਖੇਡ ਖਤਮ ਹੁੰਦੀ ਹੈ ਫਿਰ ਨਵੇਂ ਸਿਰੋਂ ਹੋਰ ਖੇਡ ਸ਼ੁਰੂ ਹੁੰਦੀ ਹੈ ਹਰੇਕ ਜੀਵਨ ਦਾ ਜਿਹੜਾ ਸਮਾਂ ਹੈ 50, 60, 70, 80 ਸਾਲ ਦਾ, ਇਹ ਇੱਕ ਗੇਮ ਹੈ। ਉਸ ਤੋਂ ਬਾਅਦ ਗੇਮ ਬੰਦ ਹੋ ਜਾਂਦੀ ਹੈ, ਫਿਰ ਨਵੀਂ ਗੇਮ ਫਿਰ ਸ਼ੁਰੂ ਹੁੰਦੀ। ਔਰ ਜਿਤਨੀ ਦੇਰ ਤੱਕ ਗੇਮ ਹੈ ਭੱਜਣਾ ਤੇ ਪਏਗਾ ਹੀ, ਜਿਤਨੀ ਦੇਰ ਤੱਕ ਗੇਮ ਹੈ ਹਾਰਨ ਦਾ ਡਰ ਰਹੇਗਾ, ਜਿਤਨੀ ਦੇਰ ਤੱਕ ਗੇਮ ਹੈ ਸੱਟਾਂ ਵੀ ਲੱਗਣਗੀਆਂ। ਸੋ ਜੋ ਤਾਂ ਗੇਮ ਦੇ ਵਿੱਚ ਹੈ, ਪਲੇ ਦੇ ਵਿੱਚ ਹੈ, ਖੇਡ ਦੇ ਵਿੱਚ ਹੈ, ਸਮਝ ਲਓ ਉਹ ਦੁੱਖ ਦੇ ਵਿੱਚ ਹੀ ਰਹੇਗਾ। ਪਰ ਇਹ ਬੜਾ ਕਠਿਨ ਖੇਡ ਹੈ, ਜਨ ਨਾਨਕ ਇਹ ਖੇਡ ਕਠਿਨ ਹੈ। ਇਸ ਖੇਡ ਦੇ ਵਿੱਚ ਦੁੱਖੀ ਦੁੱਖ ਹੈ, ਇਸ ਖੇਡ ਦੇ ਵਿੱਚ ਅਲਟੀਮੇਟਲੀ ਹਾਰ ਹੈ। ਐਵਰੀ ਵਨ ਇਜ਼ ਦ ਲੂਜ਼ਰ। ਕੁਛ ਵੀ ਬਣ ਜਾਓ ਅਲਟੀਮੇਟਲੀ ਫਿਰ ਤੁਸੀਂ ਨਾ ਕੁਛ ਹੋ ਜਾਂਦੇ ਹੋ। ਇੱਕ ਇਨਸਾਨ ਕਿਸੇ ਪੋਜੀਸ਼ਨ ਤੇ ਪਹੁੰਚਦਾ ਹੈ, ਫਿਰ ਉਸਨੂੰ ਰਿਟਾਇਰ ਹੋਣਾ ਹੀ ਪੈਂਦਾ ਨਾ, ਇੱਕ ਦਿਨ ਰਿਟਾਇਰ ਹੋਏਗਾ ਹੀ ਨਾ। ਜਦੋਂ ਰਿਟਾਇਰ ਹੋ ਗਿਆ, ਰਿਟਾਇਰ ਮੀਨਸ ਯੂਜ਼ਲੈਸ, ਆਫ ਨੋ ਯੂਜ਼। ਕਿਸ ਪੋਜੀਸ਼ਨ ਤੇ ਅਸੀਂ ਪਹੁੰਚ ਕੇ ਕਹਿ ਸਕਦੇ ਹਾਂ ਕਿ ਇਸ ਨੇ ਹਟਣਾ ਨਹੀਂ ਹੈ, ਇਸ ਨੇ ਤਲਣਾ ਨਹੀਂ ਹੈ? ਗੁਰੂ ਜੀ ਕਹਿੰਦੇ ਇਹ ਖੇਡ ਹੈ। ਔਰ ਸੰਸਾਰ ਦੇ ਵਿੱਚ ਇੱਕ ਵਰਗ ਐਸਾ ਹੈ ਜਿਹੜੇ ਖੇਡ ਚ ਹੀ ਰਹਿਣਾ ਚਾਹੁੰਦੇ ਹਨ, ਲੇਕਿਨ ਕੁਛ ਐਸੇ ਹਨ ਜਿਹੜੇ ਖੇਡ ਚੋਂ ਬਾਹਰ ਨਿਕਲ ਜਾਣਾ ਚਾਹੁੰਦੇ ਹਨ। ਦੇ ਵਾਂਟ ਟੂ ਗੈਟ ਆਊਟ ਆਫ ਦਿਸ ਪਲੇ, ਦੇ ਵਾਂਟ ਟੂ ਜੰਪ ਆਊਟ ਆਫ ਦਿਸ ਪਲੇ। ਸਾਡੀ ਸਮਝ ਇਹ ਆਉਣੀ ਚਾਹੀਦੀ ਹੈ ਵੀ ਖੇਡ ਤਾਂ ਖੇਡਣੀ ਪੈਣੀ ਹੈ, ਰੋਟੀ ਕਮਾਉਣੀ ਖੇਡ ਹੈ, ਬੱਚਿਆਂ ਨੂੰ ਪਾਲਣਾ ਖੇਡ ਹੈ, ਇਹ ਪਲੇ ਹੈ। ਸੀਰੀਅਸ ਕੁਛ ਨਹੀਂ ਹੈ ਇਸ ਦੇ ਵਿੱਚ, ਪਰ ਇਸ ਪਲੇ ਦੇ ਵਿੱਚੋਂ ਕੋਈ ਬਾਹਰ ਨਿਕਲ ਵੀ ਨਹੀਂ ਸਕਦਾ। ਪਲੇ ਖੇਡਦਿਆਂ 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 ਕੋਈ ਐਸੀ ਮਿਹਰ ਪ੍ਰਾਪਤ ਕਰਨੀ ਹੈ ਕਿ ਸਾਨੂੰ ਖੇਲ ਦੇ ਵਿੱਚੋਂ ਕੋਈ ਨਿਕਾਲ ਲਵੇ। ਤੁਹਾਨੂੰ ਹੁਣ ਮੁਕਤ ਕਰ ਦਿੱਤਾ ਗਿਆ, ਹੁਣ ਤੁਹਾਨੂੰ ਹੋਰ ਖੇਡਣ ਦੀ ਲੋੜ ਨਹੀਂ। ਗੁਰੂ ਜੀ ਕਹਿੰਦੇ ਹਨ ਆਪਣੀ ਬਾਣੀ ਚ, ਨਟੂਏ ਸਾਂਗ ਬਣਾਇਆ ਬਾਜੀ ਸੰਸਾਰਾ। ਨਟੂਆ ਨਾਟਕਕਾਰ, ਜੋ ਪਲੇ ਨਾਟਕ ਜੋ ਪਲੇ ਕਰ ਰਿਹਾ ਹੈ, ਕਹਿੰਦੇ ਉਸਨੇ ਇਹ ਬਣਾਇਆ। ਨਟੂਏ ਸਾਂਗ ਬਣਾਇਆ ਬਾਜੀ ਸੰਸਾਰਾ, ਬਾਜੀ ਮੈਨੇ ਇੱਕ ਗੇਮ ਹੈ, ਸੰਸਾਰ ਇੱਕ ਗੇਮ ਹੈ। ਨਟੂਏ ਸਾਂਗ ਬਣਾਇਆ ਬਾਜੀ ਸੰਸਾਰਾ, ਖਿੰਨ ਪਲ ਬਾਜੀ ਦੇਖੀਏ। ਕਹਿੰਦੇ ਇਸ ਬਾਜੀ ਨੂੰ, ਇਸ ਗੇਮ ਨੂੰ ਥੋੜਾ ਜਿਹਾ ਡਿਸਟੈਂਸ ਤੋਂ ਥੋੜਾ ਦੇਖਣ ਦੀ ਕੋਸ਼ਿਸ਼ ਕਰੋ, ਥੋੜਾ ਇਨਡਿਫਰੈਂਟ ਹੋ ਕੇ, ਡਿਸਟੈਂਟ ਹੋ ਕੇ ਕਹਿੰਦੇ ਦੇਖਣ ਦੀ ਕੋਸ਼ਿਸ਼ ਕਰੋ, ਫਿਰ ਤੁਹਾਨੂੰ ਨਜ਼ਰ ਆਏਗੀ। ਖਿੰਨ ਪਲ ਬਾਜੀ ਦੇਖੀਏ, ਕਹਿੰਦੇ ਇਸ ਪਲ ਦੋ ਪਲ ਲਈ ਇਸ ਬਾਜੀ ਨੂੰ ਦੇਖੋ, ਸਮਝੋ। ਉਜਰਤ ਨਹੀਂ ਬਾਰਾ, ਪਰ ਇਹਦੇ ਵਿੱਚ ਕਹਿੰਦੇ ਟਰੈਪ ਨਾ ਹੋ ਜਾਓ। ਇਸ ਪਲੇ ਚ ਜਿੱਥੇ ਵੀ ਜਿਹੜੀ ਵੀ ਚੀਜ਼ ਤੁਹਾਨੂੰ ਟਰੈਪ ਕਰੇ ਉਸਨੂੰ ਤਿਆਗ ਦਿਓ, ਫੌਰਨ ਤਿਆਗ ਦਿਓ, ਇੱਥੇ ਧੋਖਾ ਹੈ। ਔਰ ਉਸ ਉਲਝ ਜਾਣ ਦਾ ਨਾਮ ਹੀ ਅਟੈਚਮੈਂਟ ਹੈ, ਉਸ ਉਲਝ ਜਾਣ ਦਾ ਨਾਮ ਹੀ ਮੋਹ ਹੈ, ਉਸੇ ਨੂੰ ਮਮਤਾ ਆਖਦੇ ਹਨ। ਖੇਡ ਦੇਖੋ, ਇਟ ਇਜ਼ ਵਰਥ ਸੀਇੰਗ, ਲੇਕਿਨ ਗੁਰੂ ਜੀ ਕਹਿੰਦੇ ਨੇ ਉਜਰਤ ਨਹੀਂ ਬਾਹਰਾ, ਕਹਿੰਦੇ ਇਸ ਦੇ ਵਿੱਚ ਉਲਝ ਨਾ ਜਾਇਓ, ਫਸ ਨਾ ਜਾਇਓ ਕਿ ਹੁਣ ਮੈਂ ਕਿਵੇਂ ਇਸ ਨੂੰ ਛੱਡਾਂ। ਗੇਮ ਹੈ, ਜਦੋਂ ਮਰਜ਼ੀ ਸਵਿੱਚ ਆਫ ਕਰ ਦਿਓ। ਅਗਰ ਅਸੀਂ ਟੈਲੀਵਿਜ਼ਨ ਦੇਖ ਰਹੇ ਹਾਂ, ਉਸ ਤੇ ਕੋਈ ਗੇਮ ਆ ਰਹੀ ਹੈ, ਤੇ ਕੋਈ ਕਹਿ ਸਕਦਾ ਕਿ ਹੁਣ ਇਸ ਨੂੰ ਦੱਸੋ ਮੈਂ ਕਿਵੇਂ ਛੱਡਾਂ? ਸਵਿੱਚ ਬੰਦ ਕਰਨ ਦੀ ਲੋੜ ਹੈ, ਉੱਠ ਕੇ ਚਲ ਜਾਓ। ਯੂ ਕੈਨ ਜਸਟ ਵਾਕ ਅਵੇ ਫਰੋਮ ਇਟ। ਪੂਜਨੀਕ ਸੰਤ ਮਹਾਰਾਜ ਜੀ ਦੇ ਵਚਨ ਹਨ, ਕਹਿੰਦੇ ਇੱਥੇ ਜਿੱਥੇ ਮਰਜ਼ੀ ਰੁਕ ਜਾਓ ਔਰ ਜਿੱਥੋਂ ਮਰਜ਼ੀ ਨਵੇਂ ਸਿਰਿਓਂ ਚੱਲ ਪਾਓ, ਇਹ ਸਾਰੀ ਸ੍ਰਿਸ਼ਟੀ ਤੁਹਾਡੀ ਹੈ। ਇਹ ਸੰਤ ਮਹਾਰਾਜ ਦੇ ਵਚਨ ਹਨ। ਤੁਸੀਂ ਕਿਸੇ ਬੰਧਨ ਚ ਨਹੀਂ ਹੋ, ਬੰਧਨ ਚ ਸਿਰਫ ਸਾਡੀ ਸੋਚ ਪਾਉਂਦੀ ਹੈ। ਜਿਸ ਕਿਸਮ ਦੇ ਕੀਰਤਨ ਜਿੰਨਾ ਦਿਲ ਨੂੰ ਆਪਣੀ ਰੂਹ ਨੂੰ ਖੁਰਾਕ ਮਿਲਣੀ ਸੀ, ਜਿਸ ਢੰਗ ਨਾਲ ਕਰਨੇ ਚਾਹੁੰਦੇ ਸੀ, ਉਸ ਤਰ੍ਹਾਂ ਦਾ ਤਾਂ ਸਬੱਬ ਬਣਿਆ ਨਹੀਂ ਇੱਥੇ, ਉਸ ਤਰ੍ਹਾਂ ਦਾ ਜੋੜ ਮੇਲਾ ਬਣ ਨਹੀਂ ਸਕਿਆ। ਆਏ ਤਾਂ ਅਸੀਂ ਬਹੁਤ ਸਧਰਾਂ ਦੇ ਨਾਲ, ਪਰ ਕੁਛ ਅੰਦਰੂਨੀ ਕਾਰਨ ਐਸੇ ਹਨ ਜੋ ਬਾਅਦ ਚ ਪਤਾ ਚੱਲੇ ਕਿ ਅਸੀਂ ਉਹ ਖੁਰਾਕ ਲਏ ਤੋਂ ਬਿਨਾਂ ਹੀ ਵਾਪਸ ਚਲ ਜਾਣਾ ਹੈ। ਤੋ ਗੁਰੂ ਜੀ ਇਹ ਆਖਦੇ ਹਨ ਕਿ ਕਹਿੰਦੇ ਉਲਝੋ ਨਾ ਇਸ ਖੇਡ ਦੇ ਵਿੱਚ, ਉਜਰਤ ਨਹੀਂ ਬਾਰਾ, ਬਿਲਕੁਲ ਕਹਿੰਦੇ ਇਹ ਉਲਝ ਨਾ ਜਾਏ, ਯੂ ਕੈਨ ਜਸਟ ਮੂਵ ਅਵੇ ਫਰੋਮ ਇਟ ਐਨੀ ਟਾਈਮ, ਵੈਨ ਐਵਰ ਯੂ ਵਾਂਟ, ਵੇਅਰ ਐਵਰ ਯੂ ਵਾਂਟ। ਜਿਹਨਾਂ ਨੇ ਮੂਵ ਹੋਣਾ ਸੀ ਹੋ ਗਏ, ਉਹਨਾਂ ਦੀਆਂ ਜ਼ਿੰਮੇਵਾਰੀਆਂ ਸਨ। ਸਤਿਗੁਰੂ ਗੁਰੂ ਅੰਗਦ ਦੇਵ ਜੀ ਮਹਾਰਾਜ, ਬਾਬਾ ਲਹਿਣਾ ਜੀ ਪਹਿਲਾਂ, ਦੋ ਬੱਚੇ, ਦੋ ਪੁੱਤਰ, ਪਤਨੀ, ਦੁਕਾਨ, ਸਭ ਕੁਝ ਹੀ ਸੀ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੀਦਾਰ ਹੋ ਗਏ, ਦਰਸ਼ਨ ਭੇਟ ਤੋਂ ਹੋਤ ਪਨੀਤਾ, ਫਿਰ ਉਥੋਂ ਕਿਤੇ ਹੋਰ ਜਾਣ ਜੋਗੇ ਨਹੀਂ ਰਹਿ ਗਏ, ਉਥੋਂ ਫਿਰ ਕਿੱਥੇ ਜਾਂਦੇ, ਖਾਲੀ ਦਰਸ਼ਨ ਕਰਕੇ ਉਹ ਮੁੜ ਆ ਨਹੀਂ ਸਕਦੇ। ਆ ਕੇ ਘਰ ਇੱਕੋ ਵਾਰੀ ਆਏ ਹਨ ਗੁਰੂ ਅੰਗਦ ਦੇਵ ਜੀ ਮਹਾਰਾਜ, ਬਾਬਾ ਲਹਿਣਾ ਜੀ ਆ ਕੇ ਪਤਨੀ ਨੂੰ ਵੀ ਦੱਸਤਾ, ਬੱਚਿਆਂ ਨੂੰ ਵੀ ਦੱਸਤਾ, ਦੁਕਾਨ ਉਹਨਾਂ ਨੂੰ ਸੰਭਾਲੀ, ਮੇਰੀ ਮੰਜ਼ਿਲ ਮੈਨੂੰ ਮਿਲ ਗਈ, ਦੈਟਸ ਆਲ, ਇੰਨਾ ਹੀ ਉਹਨਾਂ ਨੇ ਆਖਿਆ। ਇਜਾਜ਼ਤ ਨਹੀਂ ਪੁੱਛੀ ਕਿ ਜਾਵਾਂ ਜਾਂ ਨਾ ਜਾਵਾਂ, ਜਾਂ ਇੰਨੇ ਚਿਰ ਨੂੰ ਮੁੜੇ ਆਵਾਂਗਾ, ਇਸ ਤਰ੍ਹਾਂ ਦਾ ਅਰੇਂਜਮੈਂਟ ਕਰਿਓ, ਕੁਛ ਬਸ ਮੇਰੀ ਮੰਜ਼ਿਲ, ਮੈਂ ਜਿੱਥੇ ਜਾਣਾ ਸੀ ਤੁਸੀਂ ਜਾਣੋ, ਤੁਹਾਡਾ ਕੰਮ ਜਾਣੇ। ਕੀ ਆਖਾਂਗੇ ਇਸਨੂੰ, ਇਰਰਿਸਪੋਂਸੀਬਲ ਆਖਾਂਗੇ? ਸਾਡੀ ਸੰਸਾਰੀ ਦ੍ਰਿਸ਼ਟੀ ਚ ਤਾਂ ਅਸੀਂ ਇਰਰਿਸਪੋਂਸੀਬਲ ਹੀ ਆਖਾਂਗੇ ਕਿ ਗੈਰ ਜ਼ਿੰਮੇਵਾਰੀ ਹੈ। ਕੀ ਅਸੀਂ ਗੁਰੂ ਅੰਗਦ ਦੇਵ ਜੀ ਨੂੰ ਆਖਾਂਗੇ ਕੋਈ ਗੈਰ ਜ਼ਿੰਮੇਵਾਰ ਨਿਕਲੇ? ਐਕਟ ਤਾਂ ਉਹਨਾਂ ਦਾ ਇਹੀ ਹੈ, ਗੁਰੂ ਤਾਂ ਬਾਅਦ ਚ ਬਣੇ ਨਾ, ਜਦੋਂ ਗੁਰੂ ਬਣ ਗਏ ਤਾਂ ਸਾਡਾ ਉਹਨਾਂ ਦੇ ਪ੍ਰਤੀ ਸਨਮਾਨ ਹੋਰ ਹੈ। ਪਰ ਲੁੱਕ ਐਟ ਦਿਸ ਸਟੋਰੀ, ਜੋ ਹਕੀਕਤ ਹੈ ਕਿ 7 ਸਾਲ ਗੁਰੂ ਅੰਗਦ ਦੇਵ ਜੀ ਮਹਾਰਾਜ, ਬਾਬਾ ਲਹਿਣਾ ਜੀ ਵਾਪਸ ਨਹੀਂ ਗਏ। ਉਹ ਤਾਂ ਉਦੋਂ ਗਏ ਜਦੋਂ ਗੁਰੂ ਨਾਨਕ ਦੇਵ ਜੀ ਨੇ ਹੁਕਮ ਕਰਤਾ ਕਿ ਪੁਰਖਾ ਹੁਣ ਤੁਸੀਂ ਵਾਪਸ ਜਾਓ, ਤੁਹਾਡੇ ਇੱਥੇ ਰਹਿਣ ਦੀ ਲੋੜ ਨਹੀਂ ਹੈ, ਉੱਥੇ ਜਾ ਕੇ ਸੰਸਾਰ ਨੂੰ ਉਤਾਰੋ। ਗੁਰੂ ਜੀ ਨੇ ਨਹੀਂ ਕਿਹਾ ਬਿਲਕੁਲ ਕਿ ਤੂੰ ਜ਼ਿੰਮੇਵਾਰੀ ਛੱਡ ਕੇ ਕਿਉਂ ਆ ਗਿਆ, ਤੂੰ ਰਿਸਪੋਂਸੀਬਿਲਟੀ ਨਿਭਾ ਕੇ ਕਿਉਂ ਨਹੀਂ ਆਇਆ। ਬੇਅੰਤ ਐਸੀਆਂ ਸਾਖੀਆਂ, ਭਾਵ ਕੀ ਹੈ ਦਾਸ ਦੇ ਅਰਜ਼ ਕਰਨ ਦਾ ਭਾਵ ਕੀ ਹੈ, ਇਹ ਕਿ ਸਾਡੇ ਚ ਉਹ ਸਮਰੱਥਾ ਤੇ ਨਹੀਂ, ਉਹ ਸਮਰੱਥਾ ਤੇ ਬਹੁਤ ਦੂਰ ਦੀ ਗੱਲ, ਅਸੀਂ ਇਸ ਨੂੰ ਛੋੜਨਾ ਵੀ ਨਹੀਂ ਚਾਹੁੰਦੇ। ਅਸੀਂ ਤੇ ਇਹ ਕਹਿੰਦੇ ਇਟਸ ਟੂ ਡਿਫੀਕਲਟ, ਛੱਡਣਾ ਬਹੁਤ ਮੁਸ਼ਕਲ ਹੈ, ਪਰ ਸੋਚ ਵਿਚਾਰਨ ਦੀ ਲੋੜ ਹੈ ਕਿ ਅਗਰ ਛੱਡਣਾ ਬਹੁਤ ਮੁਸ਼ਕਲ ਹੈ ਤਾਂ ਜਦੋਂ ਹੱਥੋਂ ਖੋਇਆ ਜਾਏਗਾ ਉਦੋਂ ਕਿਤਨਾ ਕੁ ਆਸਾਨ ਲੱਗੇਗਾ। ਛੱਡਣਾ ਤੇ ਮੁਸ਼ਕਲ ਹੈ ਪਰ ਜਦੋਂ ਖੁਸ ਜਾਏਗਾ, ਖੋਇਆ ਜਾਏਗਾ, ਛੀਨਿਆ ਜਾਏਗਾ, ਉਦੋਂ ਕਿਤਨਾ ਕੁ ਅੱਛਾ ਲੱਗੇਗਾ। ਇਸ ਕਰਕੇ ਬੈਟਰ ਨਹੀਂ ਕਿ ਪਹਿਲਾਂ ਹੀ ਮਨ, ਵਿਲ ਪਾਵਰ, ਮਨ ਦੀ ਤਾਕਤ, ਵਿਚਾਰ, ਵਿਵੇਕ, ਬੁੱਧੀ ਦੇ ਨਾਲ ਉਸ ਤਰ੍ਹਾਂ ਦਾ ਬਣਾਇਆ ਜਾਏ ਆਪਣੇ ਵਿਚਾਰਾਂ ਨੂੰ ਕਿ ਜਿਸ ਨੂੰ ਇੱਕ ਦਿਨ ਛੋੜਨਾ ਹੀ ਪੈਣਾ ਹੈ, ਕਿਉਂ ਨਹੀਂ ਆਹਿਸਤਾ ਆਹਿਸਤਾ ਛੋੜਨਾ ਸ਼ੁਰੂ ਕਰਨ ਦੇ। ਅਸੀਂ ਘਰਾਂ ਚੋਂ ਸਤਸੰਗਾਂ ਤੇ ਨਹੀਂ ਆ ਸਕਦੇ, ਕਿਉਂ ਨਹੀਂ ਆ ਸਕਦੇ? ਅਸੀਂ ਛੱਡ ਨਹੀਂ ਸਕਦੇ, ਸਾਰਾ ਦਿਨ ਤਾਂ ਅਸੀਂ ਬਾਜ਼ਾਰ ਚ ਆਪਣੇ ਕੰਮ ਕਾਰ ਚ ਲਗਾ ਸਕਦੇ ਹਾਂ, ਪਰ ਸ਼ਾਮ ਦਾ 1 ਘੰਟਾ ਅਸੀਂ ਜੋ ਹੈ ਉਹ ਸਪੇਅਰ ਨਹੀਂ ਕਰ ਸਕਦੇ। ਕਿਉਂ? ਉਸਨੂੰ ਅਸੀਂ ਛੋੜ ਨਹੀਂ ਸਕਦੇ। ਬਾਣੀ ਚ ਇਹੀ ਆਖਿਆ, ਜੋ ਘਰ ਛੱਡ ਗਵਾਵਨਾ ਸੋ ਲੱਗਾ ਮਨ ਮਾਹੇ। ਕਹਿੰਦੇ ਜਿਹੜਾ ਅਖੀਰ ਚ ਇੱਕ ਦਿਨ ਛੱਡ ਹੀ ਜਾਣਾ ਹੈ, ਉਹ ਛੱਡਿਆ ਨਹੀਂ ਜਾ ਰਿਹਾ, ਜਿਹੜਾ ਇੱਕ ਦਿਨ ਛੱਡ ਜਾਣਾ ਹੈ ਉਹ ਹੁਣ ਖੁਸ਼ੀ ਦੇ ਨਾਲ ਛੱਡਿਆ ਨਹੀਂ ਜਾ ਰਿਹਾ, ਉਸ ਤੋਂ ਅਸੀਂ ਥੋੜਾ ਪਰੇ ਨਹੀਂ ਹੋ ਸਕਦੇ। ਪਰ ਗੁਰੂ ਜੀ ਕਹਿੰਦੇ ਨੇ ਉਜਰਤ ਨਹੀਂ ਬਾਰਾ, ਕਹਿੰਦੇ ਇਹ ਚ ਉਲਝੋ ਨਾ, ਜਿਹੜੀ ਚੀਜ਼ ਵੀ ਲੱਗੇ ਤੁਹਾਨੂੰ ਇਹ ਤੋਂ ਛੱਡੀ ਨਹੀਂ ਜਾ ਸਕਦੀ, ਉਹਨੂੰ ਫੌਰਨ ਛੱਡਣ ਦੀ ਕੋਸ਼ਿਸ਼ ਕਰੋ ਕਿ ਤੁਹਾਡੇ ਲਈ ਟ੍ਰੈਪ ਬਣ ਗਈ ਹੈ। ਖਿਨ ਪਲ ਬਾਜੀ ਦੇਖੀਏ ਉਜਰਤ ਨਹੀਂ ਬਾਰਾ, ਉਜਰਤ ਨਹੀਂ ਬਾਰਾ, ਹੋਮੇ ਚੌਪੜ ਖੇਲਣਾ ਝੂਠੇ ਸੰਸਾਰਾ। ਸੰਸਾਰ ਕਹਿੰਦੇ ਸਾਰਾ ਹੀ ਹੋਮੇ ਦੀ ਗੇਮ ਖੇਲ ਰਿਹਾ ਹੈ, ਜਿਸ ਕਰਕੇ ਸਭ ਜਗ ਹਾਰੇ ਸੋ ਜਿਣੇ ਗੁਰ ਸ਼ਬਦ ਵਿਚਾਰਾ। ਗੁਰੂ ਜੀ ਕਹਿੰਦੇ ਨੇ ਸਾਰਾ ਜਗਤ ਹੋਮੇ ਦੀ ਗੇਮ ਖੇਡ ਰਿਹਾ ਹੈ, ਔਰ ਹੋਮੇ ਦੀ ਗੇਮ ਖੇਲਣ ਵਾਲੇ ਗੁਰੂ ਜੀ ਕਹਿੰਦੇ ਨੇ ਕਦੀ ਕੋਈ ਨਹੀਂ ਜਿੱਤਦਾ, ਸਾਰਾ ਜਗਤ ਹਾਰ ਕੇ ਜਾਂਦਾ ਹੈ, ਔਰ ਇਹ ਹੋਮੇ ਦੀ ਹੀ ਖੇਡ ਹੈ ਜਿਹੜੀ ਜਨਮਾਂ ਜਨਮਾਂਤਰਾਂ ਯੁੱਗਾਂ ਯੁਗਾਂਤਰਾਂ ਤੱਕ ਚੱਲਦੀ ਜਾ ਰਹੀ ਹੈ, ਚੱਲਦੀ ਜਾ ਰਹੀ ਹੈ। ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ, ਹੋਂ ਵਿੱਚ ਪਾਪ ਪੁੰਨ ਵਿਚਾਰ, ਹੋਂ ਵਿੱਚ ਨਰਕ ਸੁਰਗ ਅਵਤਾਰ, ਹੋਂ ਵਿੱਚ ਹੱਸੇ, ਹੋਂ ਵਿੱਚ ਰੋਵੇ, ਹੋਂ ਵਿੱਚ ਭਰੀਏ, ਹੋਂ ਵਿੱਚ ਧੋਵੇ, ਹੋਂ ਵਿੱਚ ਜਾਤੀ ਜਿਨਸੀ ਕੋਵੇ, ਹੋਂ ਵਿੱਚ ਮੂਰਖ, ਹੋਂ ਵਿੱਚ ਸਿਆਣਾ, ਮੋਖ ਮੁਕਤ ਕੀ ਸਾਰ ਨਾ ਜਾਣਾ, ਹੋਂ ਵਿੱਚ ਮਾਇਆ, ਹੋਂ ਵਿੱਚ ਛਾਇਆ, ਹੋਮੇ ਕਰ ਕਰ ਜੰਤ ਉਪਾਇਆ, ਹੋਮੇ ਬੂਝੇ ਤਾਂ ਦਰ ਸੂਝੇ, ਗਿਆਨ ਵਿਹੂਣਾ ਕਥ ਕਥ ਲੂਝੇ, ਨਾਨਕ ਹੁਕਮੀ ਲਿਖੀਏ ਲੇਖ, ਜਿਹਾ ਵੇਖੇ ਤਿਹਾ ਵੇਖ। ਸੋ ਸਾਰੀ ਖੇਡ ਹੋਮੇ ਦੀ ਹੈ, ਇਹ ਹੋਮੇ ਦੀ ਗੇਮ ਚੱਲਦੀ ਆ ਰਹੀ ਹੈ, ਚੱਲਦੀ ਆ ਰਹੀ ਹੈ। ਇਸ ਹੋਮੇ ਦੀ ਗੇਮ ਕਾਰਨ ਹੀ ਗੁਰੂ ਜੀ ਕਹਿੰਦੇ ਜੰਮਿਆ ਹੈ, ਹੋਮੇ ਦੀ ਗੇਮ ਕਾਰਨ ਹੀ ਇਸਨੇ ਮਰਨਾ ਹੈ। ਕਹਿੰਦੇ ਇਸ ਗੇਮ ਚੋਂ ਜੋ ਮੁਕਤ ਹੋ ਗਿਆ, ਗੁਰੂ ਜੀ ਕਹਿੰਦੇ ਨੇ ਉਹ ਸੱਚਮੁੱਚ ਜਿੱਤ ਕੇ ਜਾਏਗਾ, ਬਾਕੀ ਸਾਰੇ ਇਸ ਦੇ ਵਿੱਚ ਫਸੇ ਰਹਿਣਗੇ। ਪਰ ਉਹ ਕਦੋਂ ਹੋਏਗਾ? ਜਦੋਂ ਸਾਡੇ ਜੀਵਨ ਦੇ ਵਿੱਚ ਕੋਈ ਹੋਮੇ ਤੋਂ ਮੁਕਤ ਆਤਮਾ, ਰੱਬੀ ਆਤਮਾ, ਵਾਹਿਗੁਰੂ ਦੇ ਨਾਲ ਪ੍ਰੇਮ ਦੇ ਅੰਦਰ ਰੰਗ ਅੰਦਰ ਰੰਗੀ ਹੋਈ ਜੋਤ ਜਦੋਂ ਆਏਗੀ, ਸਾਡੇ ਅੰਦਰ ਚਾਹ ਚੜ ਜਾਣਗੇ, ਫਿਰ ਅਸੀਂ ਉਸਨੂੰ ਇਵੇਂ ਹੀ ਆਖਾਂਗੇ, ਆਓ ਜੀ ਤੂੰ ਆਓ ਹਮਾਰੇ ਅਰਜਸ ਸਰਵਨ ਸੁਨਾ, ਪਿਆਰ ਨਾਲ ਲਗਾਓ ਕੀਰਤਨ ਸਮਾਪਤ। ਆਓ ਜੀ।